नमस्कार, ये आकाशवाणी जलंधर है। खबरां दे इस बुलेटिन नाल मैं अमन देव। पहला चोणवीआं खबरां। प्रधानमंत्री नरेंद्र मोदी ने अज नवी दिल्ली विच भारत मंडपम विखे भारत मोबिलिटी ग्लोबल एक्सपो 2025 का उद्घाटन किया। श्री मोदी ने कहा कि भारत का आटोमोबाइल सैक्टर देश के लोगों की इच्छावां के आधार से एक बेमिसाल तब्दीली तो गुजर रहा है। राष्ट्रपति द्रौपदी मुर्मू ने अज नवी दिल्ली विच राष्ट्रपति भवन च राष्ट्रीय खेड पुरस्कार 2024 प्रदान किए। पंजाब सरकार ने सूबा सरकार दी वख-वख एप्स और वैबसाइटां समेत संवेदनशील सूचना तकनोलॉजी ढांचे की सुरक्षा को यकीनी बनाने लई सुरक्षा संचालन केंद्र SOC स्थापित करने का फैसला किया है। पुणे नासिक हाईवे ते अज सवेरे एक सड़क हादसे विच घट्टो घट 9 लोगों की मौत हो गई है। भारतीय क्रिकेट कंट्रोल बोर्ड BCCI ने महिला प्रीमियर लीग 2025 लई प्रोग्राम जारी कर दिता है। हुण खबरां विस्थार नाल। प्रधानमंत्री नरेंद्र मोदी ने कहा कि भारत का आटोमोबाइल सैक्टर देश के लोगों की इच्छावां के आधार से एक बेमिसाल तब्दीली तो गुजर रहा है। श्री मोदी ने अज नवी दिल्ली विच भारत मंडपम विखे 6 दिना इंडिया मोबिलिटी ग्लोबल एक्सपो 2025 का उद्घाटन किया। श्री मोदी ने कहा कि विकसित भारत की यात्रा विच गतिशीलता खेत्र विच बेमिसाल पुनर्सरजीति और बेमिसाल विकास देखने को मिलेगा। उन्होंने कहा कि देश के आटो उद्योग ने पिछले साल 12% की सालाना वाधा दर हासिल की है। प्रधानमंत्री ने कहा कि मेक इन इंडिया पहल कदमी की ताकत देश के आटो उद्योग के विकास विच सहायता कर रही है।
आज का भारत एस्पिरेशन से भरा हुआ है। यही एस्पिरेशन हमें भारत की ऑटोमोटिव इंडस्ट्री में दिखाई देती है। बीते साल में भारत की ऑटो इंडस्ट्री करीब 12% की ग्रोथ से आगे बढ़ी है। मेक इन इंडिया, मेक फॉर द वर्ल्ड के मंत्र पर चलते हुए अब एक्सपोर्ट भी बढ़ रहा है।
श्री मोदी ने कहा कि नवी राष्ट्रीय लॉजिस्टिक नीति नाल भारत दुनिया का सब तो प्रतियोगी लॉजिस्टिक राष्ट्र बनन जा रहा है। उन्होंने कहा कि यात्रा नूं आसान बनाना सरकार की मुख तरजीह है। श्री मोदी ने कहा कि भारत हरी तकनोलॉजी, इलैक्ट्रिक वाहन, हाइड्रोजन ईंधन और बायोफ्यूल के विकास से भी ध्यान केंद्रित कर रहा है। देश हुण गतिशीलता खेत्र के भविख नूं चलाउण दी कोशिश करने वाले हरेक निवेशक लई एक वधिया मंजिल बन गया है।
भारत मोबिलिटी एक्सपो का दायरा काफी बढ़ गया है। पिछले साल 800 से ज्यादा एग्जीबिटर्स ने हिस्सा लिया, 1.5 लाख से ज्यादा लोगों ने विजिट किया। इस बार भारत मंडपम के साथ साथ द्वारका के अशोभूमि और ग्रेटर नोएडा के इंडिया एक्सपो सेंटर में भी ये एक्सपो चल रहा है। आने वाले 5-6 दिनों में बहुत बड़ी संख्या में लोग यहाँ आएंगे। अनेक नई गाड़ियां भी यहाँ लॉन्च होने वाली है। ये दिखाता है कि भारत में मोबिलिटी के फ्यूचर को लेकर कितनी पॉजिटिविटी है।
इस मौके केंद्रीय वणज ते उद्योग मंत्री पीयूष गोयल ने कहा कि भारत मोबिलिटी ग्लोबल एक्सपो मोटर वाहन ते संबंधित व्यापार विच दुनिया का सब तो वड्डा समारोह बन गया है। उन्होंने कहा कि भारत तिपहिया वाहनों ते ट्रैक्टरां दा सब तो वड्डा निर्माता बन गया है। केंद्रीय भारी उद्योग मंत्री HD कुमार स्वामी ने कहा कि ग्लोबल एक्सपो भारतीय आटोमोबाइल उद्योग विच नवीनतम विकास नूं दर्शाउंदा है। उन्होंने कहा कि सरकार भारत नूं आटो सैक्टर विच आत्म निर्भर बनाने लई वचनबद्ध है। राष्ट्रपति द्रौपदी मुर्मू ने अज नवी दिल्ली विच राष्ट्रपति भवन विच राष्ट्रीय खेड पुरस्कार 2024 प्रदान किए। विश्व शतरंज चैंपियन डी कुकेश पैरिस ओलंपिक च 2 तमगे जितने वाली मनु भाकर, मर्दां दी हाकी टीम दे कप्तान हरमनप्रीत सिंह अते पैरिस पैरालंपिक्स विच सोने दा तमगा जेतू प्रवीण कुमार नूं प्रतिष्ठित मेजर ध्यान चंद खेड रत्न पुरस्कार नाल सन्मानित कीता गया। इह पुरस्कार पिछले 4 सालां विच खिडारियां दे शानदार ते असाधारण खेड प्रदर्शन लई दित्ता जांदा है। पैराशूटिंग कोच सुभाष राणा, निशानेबाजी कोच दीपाली देश पांडे, हाकी कोच संदीप सांगवान, बैडमिंटन कोच S मुरलीधरन और फुटबाल कोच अरमांडो एग्नेलो कोलाको नूं द्रोणाचार्य पुरस्कार नाल सन्मानित किया गया। 32 खिडारियों नूं अर्जुन अवार्ड नाल भी सन्मानित किया गया है। उगे एथलीट सुचा सिंह और अनुभवी पैरा तैराक मुरली कांत पेटकर नूं अर्जुन अवार्ड लाइफ टाइम नाल सन्मानित किया गया है। चंडीगढ़ यूनिवर्सिटी ने खेलो इंडिया यूनिवर्सिटी खेडों में सर्वोत्तम प्रदर्शन करने वाली यूनिवर्सिटी वजो मौलाना अबुल कलाम आजाद ट्राफी हासिल की है। दिल्ली विधानसभा चोणों लई नामजदगियां दाखिल करन दा अज आखिरी दिन है। हुण तक कुल 841 नामजदगियां दाखिल कीतियां गईयां ने। नामजदगी प्रक्रिया इस महीने की 10 तरीक नूं शुरू होई सी ते उम्मीदवार सोमवार तक अपने नाम वापस लै सकते ने। दिल्ली विधानसभा चोणों तो पहला आम आदमी ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਸਾਬਕ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕੇਂਦਰ ਤੋਂ ਵਿਦਿਆਰਥੀਆਂ ਨੂੰ ਮੈਟਰੋ ਕਿਰਾਏ ਵਿਚ 50% ਛੋਟ ਦੇਣ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਵਿਚ ਸ੍ਰੀ ਕੇਜਰੀਵਾਲ ਨੇ ਸੁਝਾਅ ਦਿੱਤਾ ਹੈ ਕਿ ਦਿੱਲੀ ਅਤੇ ਕੇਂਦਰ ਸਰਕਾਰ ਦੋਵਾਂ ਨੂੰ ਮਿਲ ਕੇ ਮੈਟਰੋ ਦੇ 50-50% ਮਾਡਲ ਅਨੁਸਾਰ ਖਰਚਾ ਚੁੱਕਣਾ ਚਾਹੀਦਾ ਹੈ। ਪਾਰਟੀ ਨੇ ਰਾਸ਼ਟਰੀ ਰਾਜਧਾਨੀ ਵਿਚ ਵਿਦਿਆਰਥੀਆਂ ਲਈ ਬੱਸ ਯਾਤਰਾ ਮੁਫ਼ਤ ਕਰਨ ਦਾ ਵੀ ਐਲਾਨ ਕੀਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਸਰਕਾਰ ਨੇ ਸੂਬਾ ਸਰਕਾਰ ਦੀਆਂ ਵੱਖ ਵੱਖ ਐਪਸ ਅਤੇ ਵੈਬਸਾਈਟਾਂ ਸਮੇਤ ਸੰਵੇਦਨਸ਼ੀਲ ਸੂਚਨਾ ਤਕਨਾਲੋਜੀ ਢਾਂਚੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਸੰਚਾਲਨ ਕੇਂਦਰ SOC ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਪੰਜਾਬ ਰਾਜ ਈ ਗਵਰਨੈਂਸ ਸੁਸਾਇਟੀ ਦੇ ਬੋਰਡ ਆਫ਼ ਗਵਰਨਰਸ ਦੀ 19ਵੀਂ ਮੀਟਿੰਗ ਵਿਚ ਕੱਲ੍ਹ ਪ੍ਰਸ਼ਾਸਕੀ ਸੁਧਾਰ ਅਤੇ ਲੋਕ ਸ਼ਿਕਾਇਤਾਂ ਬਾਰੇ ਮੰਤਰੀ ਅਮਨ ਅਰੋੜਾ ਦੀ ਪ੍ਰਧਾਨਗੀ ਹੇਠ ਲਿਆ ਗਿਆ। ਮੰਤਰੀ ਨੇ ਦਸਿਆ ਕਿ SOC ਲਾਗੂ ਹੋਣ ਨਾਲ ਪੰਜਾਬ ਵਿਚ ਉੱਚ ਪੱਧਰੀ ਸਾਈਬਰ ਸੁਰੱਖਿਆ ਸਮਰੱਥਾਵਾਂ ਵਾਲੇ ਉੱਤਰੀ ਭਾਰਤ ਦੇ ਮੋਹਰੀ ਰਾਜਾਂ ਵਿਚੋਂ ਇਕ ਬਣ ਜਾਏਗਾ। ਇਹ ਸਾਡੇ ਸੰਵੇਦਨਸ਼ੀਲ ਬੁਨਿਆਦੀ ਢਾਂਚੇ ਦੀ ਸੁਰੱਖਿਆ ਲਈ ਸਮੇਂ ਸਿਰ ਸਾਈਬਰ ਸੁਰੱਖਿਆ ਘਟਨਾਵਾਂ ਦੀ ਨਿਗਰਾਨੀ, ਖੋਜ ਅਤੇ ਪ੍ਰਤੀਕਰਮ ਨੂੰ ਸਮਰੱਥ ਕਰੇਗਾ। ਪੰਜਾਬ ਵਿਚ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦਿਵਿਆਂਗ ਵਿਅਕਤੀਆਂ ਦੀਆਂ ਸ਼ਿਕਾਇਤਾਂ ਦਾ ਨਿਸ਼ਚਿਤ ਸਮੇਂ ਵਿਚ ਨਿਪਟਾਰਾ ਕਰਨ ਲਈ ਸ਼ਿਕਾਇਤ ਨਿਵਾਰਨ ਅਫਸਰ ਨਿਯੁਕਤ ਕੀਤੇ ਨੇ। ਸਮਾਜਿਕ ਸੁਰੱਖਿਆ ਮੰਤਰੀ ਡਾਕਟਰ ਬਲਜੀਤ ਕੌਰ ਨੇ ਦਸਿਆ ਕਿ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਅਤੇ ਸੂਬੇ ਭਰ ਦੇ ਵੱਖ ਵੱਖ ਵਿਭਾਗਾਂ, ਕਾਰਪੋਰੇਸ਼ਨਾਂ, ਯੂਨੀਵਰਸਿਟੀਆਂ ਅਤੇ ਹੋਰ ਸਰਕਾਰੀ ਅਦਾਰਿਆਂ ਵਿਚ ਨਿਯੁਕਤ ਸ਼ਿਕਾਇਤ ਨਿਵਾਰਨ ਅਧਿਕਾਰੀਆਂ ਨੂੰ ਸ਼ਿਕਾਇਤਾਂ ਮਿਲਣ ਤੋਂ ਬਾਅਦ 2 ਹਫ਼ਤਿਆਂ ਦੇ ਅੰਦਰ ਅੰਦਰ ਨਿਪਟਾਰਾ ਕਰਨਾ ਹੋਵੇਗਾ। ਪੁਣੇ ਨਾਸਿਕ ਹਾਈਵੇ 'ਤੇ ਅੱਜ ਸਵੇਰੇ ਇੱਕ ਹਾਦਸੇ ਵਿੱਚ ਘੱਟੋ ਘੱਟ 9 ਲੋਕਾਂ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਟੈਂਪੂ ਇੱਕ ਮਿੰਨੀ ਵੈਨ ਨਾਲ ਟਕਰਾ ਗਿਆ ਜੋ ਕਿ ਉੱਥੇ ਖੜ੍ਹੀ ਇੱਕ ਬੱਸ ਨਾਲ ਟਕਰਾ ਗਿਆ। ਇਹ ਘਟਨਾ ਸਵੇਰੇ ਕਰੀਬ 10 ਵਜੇ ਨਰਾਇਣ ਗਾਓਂ ਨੇੜੇ ਵਾਪਰੀ। ਪੁਣੇ ਦਿਹਾਤੀ ਦੇ ਪੁਲਿਸ ਸੁਪਰਡੈਂਟ ਪੰਕਜ ਦੇਸ਼ਮੁਖ ਅਨੁਸਾਰ ਮਿੰਨੀ ਵੈਨ ਨਰਾਇਣ ਗਾਓਂ ਵੱਲ ਜਾ ਰਹੀ ਸੀ ਜਦੋਂ ਇਸ ਨੂੰ ਟੈਂਪੂ ਨੇ ਪਿੱਛੋਂ ਟੱਕਰ ਮਾਰ ਦਿੱਤੀ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਛੱਤੀਸਗੜ੍ਹ ਵਿਚ ਕੱਲ੍ਹ ਹੋਏ ਮੁਕਾਬਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਮੌਕੇ ਤੋਂ 12 ਮਾਓਵਾਦੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਨੇ। ਇਹ ਮੁਕਾਬਲਾ ਕੱਲ੍ਹ ਬੀਜਾਪੁਰ ਜ਼ਿਲ੍ਹੇ ਦੇ ਪਾਮੇੜ ਅਤੇ ਬਾਸਾਗੁੜਾ ਇਲਾਕੇ 'ਚ ਹੋਇਆ। ਪੁਲਿਸ ਮੁਤਾਬਕ ਇਸ ਇਲਾਕੇ ਵਿਚ PLGA ਬਟਾਲੀਅਨ ਨੰਬਰ 1 ਅਤੇ ਸੈਂਟਰਲ ਰੀਜਨਲ ਕਮੇਟੀ ਆਫ ਮਾਓਇਸਟ ਮੌਜੂਦ ਸਨ। ਮੁਕਾਬਲੇ ਤੋਂ ਬਾਅਦ ਮੌਕੇ ਤੋਂ ਮਾਓਵਾਦੀਆਂ ਦੇ ਕੁਝ ਹਥਿਆਰ ਵੀ ਬਰਾਮਦ ਕੀਤੇ ਗਏ ਨੇ। ਫਿਲਮ ਅਦਾਕਾਰ ਸੈਫ ਅਲੀ ਖਾਨ ਹਮਲੇ ਦੇ ਮਾਮਲੇ ਵਿਚ ਮੁੰਬਈ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਅਗਲੇਰੀ ਜਾਂਚ ਲਈ ਬਾਂਦਰਾ ਪੁਲਿਸ ਸਟੇਸ਼ਨ ਲੈ ਗਈ ਹੈ। ਇਸ ਦੌਰਾਨ ਲੀਲਾਵਤੀ ਹਸਪਤਾਲ ਦੇ ਡਾਕਟਰਾਂ ਅਨੁਸਾਰ ਸੈਫ ਅਲੀ ਖਾਨ ਠੀਕ ਹੋ ਰਹੇ ਨੇ ਅਤੇ ਉਨ੍ਹਾਂ ਨੂੰ ICU ਤੋਂ ਬਾਹਰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਅਦਾਕਾਰਾ ਸ਼ਰਮੀਲਾ ਟੈਗੋਰ, ਸੋਹਾ ਅਲੀ ਖਾਨ, ਕਰੀਨਾ ਕਪੂਰ ਅਤੇ ਹੋਰਨਾਂ ਨੇ ਹਸਪਤਾਲ ਵਿਚ ਸੈਫ ਅਲੀ ਖਾਨ ਨਾਲ ਮੁਲਾਕਾਤ ਕੀਤੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ BCCI ਨੇ ਮਹਿਲਾ ਪ੍ਰੀਮੀਅਰ ਲੀਗ 2025 ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। ਮਹਿਲਾ ਪ੍ਰੀਮੀਅਰ ਲੀਗ ਦੇ ਤੀਜੇ ਐਡੀਸ਼ਨ ਦੀ ਸ਼ੁਰੂਆਤ 14 ਫਰਵਰੀ ਨੂੰ ਬੜੌਦਾ ਦੇ BCS ਸਟੇਡੀਅਮ ਵਿਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਗੁਜਰਾਤ ਜਾਇੰਟਸ ਦਰਮਿਆਨ ਮੁਕਾਬਲੇ ਨਾਲ ਹੋਏਗੀ। ਸਾਰੇ ਮੈਚ ਸ਼ਾਮੀ 7:30 ਵਜੇ ਸ਼ੁਰੂ ਹੋਣਗੇ। ਇਸ ਵਾਰ ਬੜੌਦਾ, ਬੈਂਗਲੁਰੂ, ਲਖਨਊ ਅਤੇ ਮੁੰਬਈ 2020 ਟੂਰਨਾਮੈਂਟ ਦੀ ਮੇਜ਼ਬਾਨੀ ਕਰਨਗੇ। ਟੂਰਨਾਮੈਂਟ ਦਾ ਆਖਰੀ ਪੜਾਅ ਕ੍ਰਿਕਟ ਕਲੱਬ ਆਫ ਇੰਡੀਆ ਮੁੰਬਈ 'ਚ ਖੇਡਿਆ ਜਾਏਗਾ ਜਿੱਥੇ ਪਲੇ ਆਫ ਮੈਚ ਖੇਡੇ ਜਾਣਗੇ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਵਿਚ ਭਾਰਤ ਮੰਡਪਮ ਵਿਖੇ ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 ਦਾ ਉਦਘਾਟਨ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਦਾ ਆਟੋਮੋਬਾਈਲ ਸੈਕਟਰ ਦੇਸ਼ ਦੇ ਲੋਕਾਂ ਦੀਆਂ ਇੱਛਾਵਾਂ ਦੇ ਆਧਾਰ 'ਤੇ ਇੱਕ ਬੇਮਿਸਾਲ ਤਬਦੀਲੀ ਤੋਂ ਗੁਜ਼ਰ ਰਿਹਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਵਿਚ ਰਾਸ਼ਟਰਪਤੀ ਭਵਨ 'ਚ ਰਾਸ਼ਟਰੀ ਖੇਡ ਪੁਰਸਕਾਰ ਪ੍ਰਦਾਨ ਕੀਤੇ। ਪੰਜਾਬ ਸਰਕਾਰ ਨੇ ਸੂਬਾ ਸਰਕਾਰ ਦੀਆਂ ਵੱਖ ਵੱਖ ਐਪਸ ਅਤੇ ਵੈਬਸਾਈਟਾਂ ਸਮੇਤ ਸੰਵੇਦਨਸ਼ੀਲ ਸੂਚਨਾ ਤਕਨਾਲੋਜੀ ਢਾਂਚੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਸੰਚਾਲਨ ਕੇਂਦਰ SOC ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।